ਤੇ ਫਿਰ ਲਗਨ ਦਾ ਆਈਡੀਆ ਕੀ ਰਹਿ ਗਿਆ? ਸਿਰ ਲਗਨ ਦਾ ਮਤਲਬ ਸੀਗਾ ਇਹ ਜਿਹੜੇ ਲੋਕ ਨੇ ਨਾ ਭਰਮ ਗਿਆਨ ਫੈਲਾਉਣਾ, ਦੁਕਾਨਦਾਰੀ ਚਲਾਉਣਾ, ਹੋਰ ਕੁਝ ਨਹੀਂ ਹੈ। ਸਿਆਣੇ ਬੰਦੇ ਗਿਆਨਵਾਨ ਬੰਦੇ ਅਗਿਆਨੀਆਂ ਨੂੰ ਲੁੱਟਦੇ ਨੇ, ਲੁੱਟਣ ਦੇ ਤਰੀਕੇ ਕਈ ਡਰਾ ਕੇ, ਜਿਵੇਂ ਡਾਕਟਰ ਡਰਾ ਦੇਣ ਵੀਰ ਨੂੰ ਤਾਂ ਬਹੁਤ ਵੱਡੀ ਬਿਮਾਰੀ ਹੈ, ਉਹੀ ਮਾੜਾ ਜਿਹਾ ਬੁਖਾਰ ਹੋਵੇ, ਜਾਂ ਟੈਸਟ ਕਰਾ ਕੇ ਲਿਆ, ਉਹ ਟੈਸਟ ਸਾਰਿਆਂ ਨੂੰ ਪਹਿਲਾਂ ਡਾਕਟਰਾਂ ਦਾ ਜੋ ਹਿੱਸਾ ਟੈਸਟਾਂ ਚੋਂ ਸਾਰੇ ਟੈਸਟ ਲਿਖਦੇ, ਜੇ ਕੋਈ ਇਹੋ ਜਿਹਾ ਡਾਕਟਰ ਹੋਵੇ, ਡਾਕਟਰ ਕਈ ਇਹੋ ਜਿਹੇ ਹੁੰਦੇ ਵੀ ਨੇ, ਹੈਗੇ ਵੀ ਨੇ। ਪਰ ਇਹੋ ਜਿਹੀ ਗੱਲ ਸੀ, ਪੰਡਿਤ ਨੇ ਲੋਕਾਂ ਨੂੰ ਲੁੱਟਣ ਦੇ ਢਕਵੰਜ ਬਣਾਏ ਹੋਏ ਸੀ ਜੋਤਿਸ਼ ਵਿਦਿਆ ਵਾਲਿਆਂ ਨੇ। ਵਿਦਵਾਨ ਨੇ ਤਾਂ ਰੋਟੀ ਖਾਣੀ ਹੁੰਦੀ ਹੈ, ਵਿਦਿਆ ਪੜ੍ਹਦਾ ਹੀ ਰੋਟੀ ਖਾਣ ਨੂੰ। ਇਸੇ ਕਰਕੇ ਗੁਰਮਤਿ ਤੇ ਸੁਭਾਅ ਜਿੰਨੇ ਵੀ ਗਿਆਨ ਨੇ ਕੁ ਗਿਆਨ ਨੇ, ਸਵਾਬ ਬ੍ਰਹਮ ਗਿਆਨ ਤੇ ਸਾਰੇ ਗਿਆਨ ਹੀ ਕੁ ਗਿਆਨ ਨੇ। ਨੁਕਸਾਨ ਹੈ ਉਹਨਾਂ ਦਾ, ਫਾਇਦਾ ਕੋਈ ਨਹੀਂ, ਲਾਭ ਨਹੀਂ ਹੈ ਧੇਲੇ ਦਾ ਵੀ। ਹਾਂ, ਜਿਹਨਾਂ ਦੇ ਕੋਲ ਨੇ ਉਹਨਾਂ ਨੂੰ ਲਾਭ ਹੈ, ਜਿਹੜੇ ਵਰਤਦੇ ਨੇ ਆਪਣੇ ਲਾਭ ਵਾਸਤੇ ਵਰਤਦੇ ਨੇ, ਖੁਦਗਰਜ਼ੀ ਵਾਸਤੇ ਵਰਤਦੇ ਨੇ, ਲੋਕਾਂ ਨੂੰ ਬੇਵਕੂ ਬਣਾਉਣ ਵਾਸਤੇ ਵਰਤਦੇ ਨੇ, ਡਰਾ ਕੇ ਵਰਤਦੇ ਨੇ, ਸਾੜ ਸਤੀ ਆ ਗਈ, ਆਹ ਆ ਗਿਆ, ਉਹ ਆ ਗਿਆ। ਇਹਨਾਂ ਗੱਲਾਂ ਚੋਂ ਕੱਢਿਆ ਸੀ ਗੁਰੂ ਗੁਰਬਾਣੀ ਨੇ, ਸਿੱਖਾਂ ਨਾਲ ਫਿਰ ਫਸੇ ਹੋਏ ਨੇ। ਫਸੇ ਕਿਉਂ ਹੋਏ ਨੇ? ਕਲੀਅਰ ਕੱਟ ਗੱਲ ਆਦਿ ਗੁਰੂ ਗ੍ਰੰਥ ਸਾਹਿਬ ਚ ਗੱਲਾਂ ਕੀਤੀਆਂ ਹੋਈਆਂ ਨੇ, ਕਲੀਅਰ ਕੱਟ ਜਿਵੇਂ ਇੱਥੇ ਕੀਤੀਆਂ ਹੋਈਆਂ ਨੇ। ਉੱਥੇ ਉਹਦਾ ਕਿਹਾ ਹੋਇਆ ਵੀ ਜੋਣਾ ਜੋ ਭਾਣੇ ਚ ਹੋਣਾ ਹੁਣ ਹੀ ਹੁਣ, ਇਹ ਸਾਰੀ ਦੁਨੀਆਂ ਮੰਨੀ ਵੀ ਜਾਂਦੀ ਹੈ, ਪਰ ਲਗਨ ਸਗਨ ਨੂੰ ਫਿਰ ਮੰਨੀ ਜਾਂਦੀ ਹੈ। ਇੱਥੇ ਜਰਾ ਬਹੁਤ ਹੋਰ ਤਰੀਕੇ ਨਾਲ ਗੱਲ ਕਹੀ ਹੋਈ ਹੈ, ਜਿਹੜੇ ਆਦਮੀ ਦਸ ਗ੍ਰੰਥ ਨਾਲ ਜੁੜੇ ਹੋਏ ਨੇ ਉਹ ਨਹੀਂ ਲਗਨ ਸਗਨ ਨੂੰ ਮੰਨਦੇ ਬਿਲਕੁਲ ਵੀ, ਉਹਨਾਂ ਦੇ ਅੰਦਰ ਪੈ ਹੈ ਹੀ ਨਹੀਂ। ਜੇ ਦਸ ਗ੍ਰੰਥ ਨੂੰ ਪੜ੍ਹ ਲਈਏ, ਪੈ ਦੇਵੀ ਦੇਵਤਿਆਂ ਦੀ ਰਹਿੰਦੀ ਹੋਈ ਨਹੀਂ, ਪੈਦਾ ਹੀ ਮਾਰਿਆ ਹੋਇਆ ਆਦਮੀ ਦੇਵੀ ਦੇਵਤਿਆਂ ਦੀ। ਨਵੇਂ ਪਾਤਸ਼ਾਹ ਨੂੰ ਕਹਿਣਾ ਪਿਆ ਸੀ ਪੈ ਕਾਹੂ ਕੋ ਦੇਤ ਨਾ ਪੈ ਮਨ ਤਾਨ, ਇਹਦਾ ਮਤਲਬ ਪੈ ਦੇ ਰਹੇ ਸੀ, ਬਾਕੀ ਸਾਰੀਆਂ ਮਤਾਂ ਪੈ ਦੇ ਕੇ ਲੋਕਾਂ ਨੂੰ ਲੁੱਟ ਰਹੀਆਂ ਸੀ। ਤਾਂ ਇਹ ਗੱਲ ਕਹਿਣੀ ਪਈ ਵੀ ਅਸੀਂ ਕਿਸੇ ਨੂੰ ਪੈ ਨਹੀਂ ਦਿੰਦੇ, ਨਾ ਅਸੀਂ ਕਿਸੇ ਦੀ ਇਹੋ ਜਿਹੇ ਇਹਨਾਂ ਲੋਕ ਇਹਨਾਂ ਚੀਜ਼ਾਂ ਦੀ
ਲਗਨ ਸ਼ਗਨ
ਦੀ ਆ, ਦੇਵੀ ਦੇਵਤਿਆਂ ਦੀ ਪੈ ਮੰਨਦੇ ਆ, ਸ਼ਨੀ ਦੇ ਗ੍ਰਹਿਆਂ ਦੀ, ਨਾ ਅਸੀਂ ਪੈ ਮੰਨਦੇ ਹਾਂ, ਨਾ ਅਸੀਂ ਕਿਸੇ ਨੂੰ ਇਹਦੀ ਪੈ ਦਿੰਦੇ। ਇੰਨੀ ਗੱਲ ਤਾਂ ਕਹਿਤੀ ਸੀ, ਪਰ ਇਹ ਗੱਲ ਦੇ ਅਰਥ ਨੂੰ ਕੀਤੇ ਲੋਕਾਂ ਨੇ, ਇਹ ਗੱਲ ਦੇ ਅਰਥ ਆ ਗਏ ਸਾਡੇ ਪ੍ਰਚਾਰਕਾਂ ਨੇ, ਇਹ ਗੱਲ ਦੇ ਲੋਕਾਂ ਨੂੰ ਸਮਝਾਈ ਨਹੀਂ। ਇਹ ਗੱਲ ਕਹਿ ਤਾਂ ਉਹਨਾਂ ਦੀ ਬੁੱਧੀ ਹੈ ਨਹੀਂ ਸੀ, ਅਰਥੇ ਪਹਿਲ ਅਸਲ ਦੇ ਗਾਈਡ ਹੈ ਸਾਨੂੰ ਪੜਤ ਕਰ ਰਿਹਾ ਸੀ, ਟੀਕਾ ਹੀ ਪੜਨ ਤੇ ਲਿਖ ਕੇ ਦਿੱਤੇ ਹੋਏ ਨੇ, ਟੀਕਾ ਹੀ ਨਹੀਂ ਉਹਨੇ ਹੋਏ ਜੇ ਉਹ ਤਰੀਕੇ ਨਾਲ ਅਰਥ ਆਇਆ ਹੀ ਨਹੀਂ ਬਾਣੀ ਨੂੰ, ਜਿਵੇਂ ਗੁਰਬਾਣੀ ਦੀ ਭਾਵਨਾ ਨੂੰ ਉਜਾਗਰ ਨਹੀਂ ਹੋਣ ਦਿੱਤਾ ਪੰਡਿਤ ਨੇ, ਗੁਰਮਤ ਦੀ ਭਾਵਨਾ ਉਜਾਗਰ ਨਹੀਂ ਕਰਨ ਦਿੱਤੀ ਹੋਣ ਦਿੱਤੀ। ਜੇ ਭਾਵਨਾ ਉਜਾਗਰ ਹੁੰਦੀ ਤਾਂ ਲੋਕਾਂ ਤੇ ਅਸਰ ਪੈਂਦਾ, ਇਸ ਕਰਕੇ ਸਿੱਖ ਵੀ ਹੁਣ ਜਿਉਂਦੇ ਤੇ ਉਹ ਲਗਨ ਸਗਨ ਨੂੰ ਮੰਨੀ ਜਾਂਦੇ ਨੇ, ਉਵੇਂ ਡਰਦੇ ਨੇ, ਉਵੇਂ ਸਭ ਕੁਛ ਕਰਦੇ ਨੇ, ਸਿੱਖੀ ਦਾ ਅਸਰ ਹੋਇਆ ਹੀ ਨਹੀਂ। ਦਸਮ ਗ੍ਰੰਥ ਨੂੰ ਜਿਹੜੇ ਕਹਿੰਦੇ ਨੇ ਨਾ ਪੜ੍ਹੋ ਆਰ ਐਸ ਐਸ, ਉਹਨਾਂ ਨੂੰ ਪਤਾ ਵੀ ਜੇ ਦਸਮ ਗ੍ਰੰਥ ਇਹਨਾਂ ਨੇ ਪੜ੍ਹ ਲਿਆ, ਹਿੰਦੂ ਵਾਦ ਦੇ ਜੂੜੇ ਤੋਂ ਬਾਹਰ ਨਿਕਲ ਜਾਣਗੇ, ਫਿਰ ਇਹਨਾਂ ਨੇ ਡਰਨਾ ਨਾ ਮੜੀਆਂ ਤੋਂ ਨਾ ਮਸਾਣੀਆਂ ਤੋਂ। ਹੁਣ ਰੌਲਾ ਪਾਉਂਦੇ ਨੇ ਕਮਿਸ਼ਨਰੀ ਵਾਲੇ, ਮੜੀਆਂ ਤੇ ਜਾਂਦੇ ਨੇ, ਹਟਾ ਕੇ ਦਿਖਾਓ ਫਿਰ ਤੁਸੀਂ, ਹਟਦੇ ਕਿਉਂ ਨਹੀਂ? ਦਸਮ ਗ੍ਰੰਥ ਦਾ ਵਿਰੋਧ ਕਰਦੇ ਨੇ ਮੜੀਆਂ ਤੇ, ਤੇ ਤੁਸੀਂ ਹਟਾ ਕੇ ਤਾਂ ਦਿਖਾਓ, ਕੀ ਆ ਤੁਹਾਡੇ ਕੋਲ ਹਟਾਉਣ ਨੂੰ? ਜੋ ਹਟਾਉਣ ਵਾਲੀ ਚੀਜ਼ ਆ ਉਹਦਾ ਤੁਸੀਂ ਵਿਰੋਧ ਕਰਦੇ ਹੋ, ਸਮਝਿਆ ਨੀ? ਉਹਨਾਂ ਨੂੰ ਸਮਝੇ ਨੀ ਸਿੱਖੀ ਦੀ, ਬੇਸਮਝ ਨੇ, ਬੇਸਮਝੇ ਦੇ ਕੋਲ ਸਮਝ ਵਾਲੀ ਗੱਲ ਬੇਸਮਝਾ ਹੋ ਗਈ, ਉਹਨਾਂ ਨੂੰ ਆਪੇ ਸਮਝ ਨੀ ਸਿੱਖੀ ਦੀ, ਅਸੀਂ ਕਰੀਏ ਜੀ, ਉਹਨਾਂ ਦੀ ਗੱਲ ਹੁਣ ਕੋਈ ਸੁਣਦਾ ਹੀ ਨੀ, ਸੁਣੇ ਵੀ ਕੀ, ਪ੍ਰੈਕਟੀਕਲ ਵੀ ਹੈ ਨੀ ਨਾ ਬੰਦੇ ਆਪ, ਜੀਵਨ ਵੀ ਹੈ ਨੀ ਉਹਨਾਂ ਦਾ, ਅਸਲ ਜੀਵਨ ਦੇ ਬਿਨਾਂ ਨੀ ਕੋਈ ਗੱਲ ਬਣਦੀ ਹੁੰਦੀ, ਰੋਲ ਮਾਡਲ ਹੀ ਨਹੀਂ ਉਹਨਾਂ ਕੋਲ ਕੋਈ, ਜੀਵਨ ਦੇ ਬਿਨਾਂ ਅਸਰ ਨਹੀਂ ਪੈਂਦਾ। ਸੰਤਾਂ ਦਾ ਚਾਹੇ ਭਰਮ ਵਾਲਾ ਜੀਵਨ ਹੈ, ਜੀਵਨ ਹੈਗਾ ਤਾਂ ਅਸਰ ਪੈਂਦਾ, ਚਾਹੇ ਉਹ ਭਰਮ ਬਣਾ ਕੇ ਜੀਵਨ ਪਾਉਂਦੇ ਨੇ, ਪਰ ਲੋਕਾਂ ਤੋਂ ਨਿਆਰੇ ਤਾਂ ਰਹਿੰਦੇ ਨੇ ਨਾ। ਜਬਲ ਖਾਲਸਾ ਨਿਆਰਾ, ਲੋਕਾਂ ਨੂੰ ਨਿਆਰਾ ਜਿਹਾ ਜੀਵਨ ਤਾਂ ਰੱਖਦੇ ਨੇ ਨਾ ਆਪਣਾ ਬਣਾ ਕੇ ਕਿਸੇ ਹੱਦ ਤੱਕ। ਨਿਆਰੇ ਦੇ ਬਿਨਾਂ ਅਸਰ ਨਹੀਂ ਪੈਂਦਾ, ਚਾਹੇ ਉਹ ਭਰਮ ਬਣਾ ਕੇ ਹੀ ਰੱਖਦੇ ਨੇ। ਅੱਧਾ ਜਿੱਦਾਂ ਭਰਮ, ਅੱਧਾ ਜਿੱਦਾਂ ਸੱਚ, ਅੱਧਾ ਜਿੱਦਾਂ ਝੂਠ, ਅੱਧਾ ਜਿੱਦਾਂ ਸੱਚ ਹੈ ਤਾਂ ਵੀ ਹੈ ਤਾਂ ਇਹਨਾਂ ਕੋਲ ਤਾਂ ਕੱਖ ਵੀ ਨਹੀਂ ਹੈ। ਮਿਸ਼ਨਰੀ ਵਾਲਿਆਂ ਕੋਲ, ਦੂਜਿਆਂ ਤੀਜਿਆਂ ਕੋਲ, ਵਿਦਵਾਨਾਂ ਕੋਲ ਤਾਂ ਹੈ ਹੀ ਕੁਛ ਨਹੀਂ। ਤੇ ਇਸ ਕਰਕੇ ਇਹਨਾਂ ਤੇ ਲੋਕ, ਇਹਨਾਂ ਦਾ ਅਸਰ ਹੀ ਨਹੀਂ ਪੈਂਦਾ। ਪ੍ਰਚਾਰਕਾਂ ਦਾ ਵੀ ਅਸਰ ਨਹੀਂ ਪੈਂਦਾ, ਜੀਵਨ ਨਹੀਂ ਨਾ ਹੈ, ਜੀਵਨ ਨਹੀਂ। ਲਗਨ ਸਗਨ ਤੇ ਰਹੇ
ਨਿਰਾਲਮ,
ਕੀ ਨਿਰਾਲਮ ਰਹੇ ਹੁਕਮ, ਹੁਕਮ ਲਗਨ ਸਗਨ ਦੇ, ਹੁਕਮ ਦਾ ਕੋਈ ਇਲਾਜ ਨਹੀਂ ਲਗਨ ਸਗਨ ਦੇ ਵਿੱਚ। ਕੋਈ ਲਗਨ ਰੱਖੋ ਮੰਨੋ, ਕੋਈ ਨਾ ਮੰਨੋ, ਕੋਈ ਸਗਨ ਮਨਾਓ ਕੋਈ ਨਾ ਮਨਾਓ, ਉਹਦਾ ਜਿਹੜਾ ਹੈ ਨਾ ਰੋਡ ਚੱਲਣਾ ਨਾ, ਉਹਦਾ ਉੱਚਾ ਨੀਵਾਂ ਬੱਟਾ ਸਾਹਿਬ ਉਹਨੇ ਉੱਤੇ ਦੀ ਆ ਜਾਣਾ, ਚਾਹੇ ਕੋਈ ਲੋਹਾ ਹੈ, ਚਾਹੇ ਕੋਈ ਲੱਕੜ ਹੈ, ਚਾਹੇ ਕੋਈ ਪੱਥਰ ਹੈ, ਚਾਹੇ ਕੋਈ ਕੱਚਾ ਰੋਡ ਹੈ, ਚਾਹੇ ਪੱਕਾ ਰੋਡ ਹੈ, ਉੱਤੇ ਦੀ ਲੰਘੀ ਜਾਣ, ਉੱਥੇ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਪਾਣੀ ਨੂੰ ਮੰਨਣਾ ਮਿੱਠਾ ਕਰਕੇ, ਜਿਹਨੇ ਪਾਣਾ ਮੰਨਣਾ ਉਹਨੂੰ ਲਗਨ ਸਗਨ ਦੀ ਲੋੜ ਕੀ ਹੈ ਪਹਿਲਾਂ ਇਹ ਦੱਸੋ। ਲਗਨ ਸਗਨ ਦੀ ਲੋੜ ਜਦ ਪੈਂਦੀ ਹੈ ਜਾਂ ਪਾਣੇ ਤੋਂ ਬਚਣਾ ਅਸੀਂ ਆਪਣਾ ਯਤਨ ਕਰਨਾ, ਪਾਣੇ ਦਾ ਵਿਰੋਧ ਹੋ ਗਿਆ ਬਚਣਾ ਤਾਂ। ਉਹ ਜਿਹੜੀ ਗੱਲ ਕਹੀ ਸੀ ਨਾ ਭੱਟਾ ਨੇ, ਭੱਟ ਬ੍ਰਾਹਮਣ ਨੇ ਸਰਸੋਤ, ਇਹਦੇ ਹੀ ਖਿਲਾਫ਼ ਕਹੀ ਸੀ। ਅਸਲ ਚ ਗੱਲਾਂ ਤਾਂ ਕਹੀਆਂ ਹੋਈਆਂ ਨੇ, ਸਾਨੂੰ ਪਤਾ ਨੀ ਕਿਹੜੀ ਗੱਲ ਕਿਹਦੇ ਖਿਲਾਫ਼ ਕਹੀ ਹੋਈ। ਜਾਂ ਕਹਿੰਦੇ ਕੋਟ ਨਾ ਓਟਨ, ਛੋਟ ਨਾ ਤੋਸਾ, ਛੋਟ ਹੈ ਲਗਨ ਸਗਨ ਦੇ ਵਿੱਚ ਮੰਗੀ ਹੋਈ। ਕੋਟ ਦਾ ਕਿਲਾ ਕਹਿ ਦਿੱਤਾ ਰਾਜੇ ਨੂੰ, ਕਿਹਾ ਤੂੰ ਕਿਲਾ ਬਣਾ ਲਿਆ ਨਾ ਕੋਟ, ਇਹਦੀ ਮੌਤ ਨੇ ਹੁਕਮ ਚ ਵੀ ਪਾਣਾ, ਇਹ ਚ ਵੀ ਵਰਤ ਜਾਣਾ, ਜਾਂ ਵਰਤਣਾ ਪਾਣਾ ਚ ਵੀ ਵਰਤ ਜਾਣਾ, ਤੂੰ ਕਿੱਡੀ ਓਟ ਲੈ ਲੈ, ਕਿਸੇ ਦੇਵੀ ਦੇਵਤੇ ਦੀ ਓਟ ਲੈ ਲੈ, ਉਹ ਓਟ ਵੀ ਨੀ ਕੰਮ ਕਰਨੀ। ਓਟ ਨਾ ਓਟ ਨਾ ਛੋਟ ਨਾ, ਆ ਛੋਟ ਵੀ ਨੀ ਹੈ, ਕੋਈ ਲਗਨ ਸਗਨ ਬਣਾ ਕੇ ਕੋਈ ਕਰਕੇ ਛੋਟ ਵੀ ਨੀ ਮਿਲਣੀ ਨਾ। ਤੋਸਾ ਖਜ਼ਾਨਾ ਵੀ ਨਹੀਂ ਕੰਮ ਆਉਣਾ, ਦਾਨ ਪੁੰਨ ਵੀ ਨੀ ਕੰਮ ਆਉਣਾ, ਜਿਹੜਾ ਦਾਨ ਕਰਾਉਂਦੇ ਨੇ, ਚਾਰੇ ਚੀਜ਼ਾਂ ਫੇਲ ਹੋ ਗਈ। ਕੋਟ ਨਾ ਓਟ ਨਾ ਛੋਟ ਨਾ ਤੋਸਾ, ਬਹਿਤੀ ਜਾਤ ਹਿਰਦੇ ਨਾ ਵਿਚਾਰੋ। ਆ ਜਿਹੜੀ ਤੇਰੀ ਮਨਮਰਜ਼ੀ ਹੈ ਨਾ, ਮਨਮਰਜ਼ੀ ਦੀ ਨਦੀ ਤਾਂ ਉਵੇਂ ਚੱਲਦੀ ਹੈ ਤੇਰੇ ਅੰਦਰ, ਆਪਣੇ ਭਾਣੇ ਚੱਲਦਾ ਹੈ, ਆਪਣੇ ਭਾਣੇ ਦੀ ਨਦੀ ਚ ਬਿਆ ਤੁਰਿਆ ਜਾਂਦਾ ਹੈ ਲਗਾਤਾਰ। ਕੋਟ ਓਟ ਛੋਟ ਔਰ ਤੋਸਾ, ਖਜ਼ਾਨਾ ਤੇਰਾ ਕੁਛ ਨਹੀਂ ਕਰੂਗਾ। ਬਹਿਤੀ ਜਾਤ ਹਿਰਦੇ ਨਾ ਵਿਚਾਰੋ, ਹਿਰਦੇ ਦਾ ਵਿਚਾਰਿਆ ਨਹੀਂ ਕਦੇ ਤੇ, ਤੇਰੀ ਇਹ ਜਿਹੜੀ ਹੈ ਨਾ ਮਨ ਮਰਜ਼ੀ, ਇਹੀ ਤਾਂ ਤੇਰੀ ਮੌਤ ਹੈ, ਇਹੀ ਤਾਂ ਨੁਸਖਾ ਹੈ। ਇਹ ਗੱਲਾਂ ਦਾ ਪ੍ਰਚਾਰ ਉਸ ਤਰੀਕੇ ਨਾਲ ਨਹੀਂ ਕੀਤਾ, ਆਖਰੀ ਅਰਥ ਕਰਤੇ, ਕੋਟਣੀ ਮਿਲਣੀ ਛੋੜਨੀ, ਕੀ ਗੱਲ, ਕੀ ਸੰਗਤ ਦੇ ਉੱਤੇ ਇਹਨਾਂ ਗੱਲਾਂ ਦਾ ਕੀ ਅਸਰ ਪਊਗਾ? ਆਖਰੀ ਅਰਥ ਕਰਕੇ ਕੀ ਅਸਰ ਪੈਣਾ ਸੀ? ਕੁਛ ਵੀ ਨੀ। ਆਖਰੀ ਅਰਥਾਂ ਤੋਂ ਕਹਾਂ ਵਿਦਵਾਨਾਂ ਕੋਲ ਹੁੰਦਾ ਵੀ ਕੀ ਹੈ? ਇਹ ਸੀ ਖੋਜ ਦਾ ਵਿਸ਼ਾ, ਕਿਹੜੇ ਕਿਹੜੀ ਗੱਲ ਕਿੱਥੇ ਕਹੀ ਹੈ, ਕੀ ਕਰਦੇ ਸੀ ਪਿੱਛੇ ਹਿੰਦੂ ਮਤ ਵਾਲੇ, ਇਹ ਗੱਲ ਕਿਉਂ ਕਹੀ, ਕਿਹੜੀ ਗੱਲ ਕਿੱਥੇ ਜਾ, ਕਿਹੜਾ ਤੀਰ ਕਿੱਥੇ ਵੱਜਦਾ ਜਾ ਕੇ, ਇਹ ਕਨੈਕਸ਼ਨ ਨਹੀਂ ਕਰ ਸਕੇ ਅਸੀਂ, ਸਮਝਾ ਸਕੇ। ਜਿੰਨਾ ਚਿਰ ਇਹ ਕਨੈਕਸ਼ਨ ਨਹੀਂ ਸਮਝਾਉਂਦੇ ਸੀ, ਅਸਰ ਕੀ ਪੈਣਾ ਸੀ? ਇਸ ਕਰਕੇ ਹੁਕਮ ਪਾਣਾ ਮਿੱਠਾ ਕਰਕੇ ਮੰਨਣ ਦੀ ਜਿਹੜੀ ਸਾਰੀ ਸਿੱਖਿਆ ਸੀ, ਸਾਰਾ ਜ਼ੋਰ ਕੀ ਹੈ? ਹੁਕਮ ਰਜਾਈ ਚੱਲਣਾ, ਇਹ ਤਾਂ ਹੀ ਖਿਲਾਫ ਹੈ ਲਗਨ ਸ਼ਗਨ, ਇਸੇ ਦੇ ਖਿਲਾਫ ਹੈ। ਲਗਨ ਸ਼ਗਨ ਵਾਲਾ ਸਿੱਖ ਰਹਿੰਦਾ ਹੀ ਨਹੀਂ, ਲਗਨ ਸ਼ਗਨ ਦਾ ਖਿਆਲ ਉੱਠਿਆ ਸਿੱਖੀ ਜਦੇ ਖਤਮ। ਜੇ ਇੱਥੇ ਪ੍ਰਚਾਰ ਐਸੇ ਇਸ ਪੁਆਇੰਟ ਤੇ ਕਰਦੇ, ਸ਼ਾਇਦ ਲਗਨ ਸ਼ਗਨ ਨੂੰ ਸਿੱਖ ਛੱਡ ਦਿੰਦੇ, ਬਈ ਇੱਧਰ ਸਿੱਖੀ ਜਾਂਦੀ ਹੈ ਬਈ। ਜੇ ਲਗਨ ਸਗਨ ਮਗਨ ਗਿਆ ਸਿੱਖੀ ਗਈ, ਇਹ ਜੇ ਦੇਖੇ ਨੇ ਕੇਸ ਆਪਣੇ ਅੱਖੀ, ਸਾਡੇ ਆਪਣੇ ਘਰ ਚ ਨਿਹੰਗ ਸਿੰਘ ਬਾਅਦ ਚ ਅੰਮ੍ਰਿਤ ਛਕਿਆ ਸੀ, ਸਾਡਾ ਚਾਚਾ ਹੀ ਸੀ ਜਥੇਦਾਰ ਅੰਮ੍ਰਿਤ ਸਿੰਘ ਨਾਂ ਸੀ, ਉਹਦੇ ਬਾਅਦ ਚ ਪਹਿਲਾਂ ਕਰਤਾਰ ਸਿੰਘ ਸੀ। 23 ਸਾਲ ਬਾਅਦ ਤਾਂ ਉਹਦੇ ਘਰ ਔਲਾਦ ਹੋਈ, ਮੁੰਡਾ ਹੋਇਆ 23 ਸਾਲ ਬਾਅਦ। ਔਰ ਕਿਹਾ ਸੀ ਅਨੰਦਪੁਰ ਸਾਹਿਬ ਇੱਕ ਸਿੰਘ ਨੇ ਕਿ ਮੁੰਡਾ ਹੋ ਜੂਗਾ, ਕੁੜੀਆਂ ਭੈਣਾਂ ਲੈ ਗਈਆਂ ਨਾਲ, ਕੱਲਾ ਹੀ ਭਾਈ ਸੀ, ਵੀ 10 ਦਾ ਪਾਠ ਕਰਾਉਣਾ ਪਊਗਾ। ਉਹਨੇ ਕਿਹਾ ਕਰੂੰਗਾ, ਮੈਂ ਕਰੂੰਗਾ ਸਾਦਾ ਪਾਠ ਅਰਥ ਕਰਕੇ। ਜਿਹੜੀ ਉਹਨੇ ਸ਼ਰਤ ਰੱਖੀ ਵੀ ਪਹਿਲਾਂ ਆਹ ਸ਼ਰਤ ਕਰ ਦਿਓ, ਉਹ ਮੈਂ ਸਾਦੀ ਜੀ ਰੱਖਤੀ ਬਈ ਆ ਦੇਗ ਇਹਦੀ, ਆਪਣੇ ਜਿਹਨੂੰ ਕਹਿੰਦੇ ਸੁੱਖੇ ਦੀ ਦੇਗ, ਸ਼ਹੀਦੀ ਦੇਗ, ਵੀ ਇਹ ਦੇ ਦਿਓ। ਉਹੀ ਮੁੰਡਾ ਬਿਮਾਰ ਹੋਇਆ, ਸਾਨੂੰ 47 ਦਾ ਜਨਮ ਹੁੰਦਾ, ਹੁਣ ਹੈਗਾ 47 ਦਾ ਜਨਮ। ਉਧਰੋਂ 47 ਦੂਜੇ ਆ ਗਏ ਸਾਡੇ, ਜਿਹੜੇ ਗਏ ਹੋਏ ਸੀ ਬਾਹਰੋਂ ਪਾਕਿਸਤਾਨ ਚ, ਉਹ ਸਾਰੇ ਆ ਗਏ 47 ਦੇ ਵਿੱਚ, ਉਤਲ ਪੁਤਲ ਹੋ ਗਈ, ਉਧਰ ਮਰ ਪਏ ਸੀਗੇ। ਉਧਰ ਮੁੰਡਾ ਬਿਮਾਰ ਹੋ ਗਿਆ, ਭਾਦੋਂ ਦਾ ਮਹੀਨਾ, ਅਜੋ ਮਹੀਨੇ ਕਦਾ ਹੀ ਸੀ, ਬਸ ਕਦੇ ਸਾਹ ਆ ਜਾਵੇ ਕਦੇ ਨਾ ਆ ਜਾਵੇ, ਕਦੇ ਰੁਕ ਜਾਵੇ। ਹਕੀਮ ਐ ਫੜੀ ਬੈਠਾ, ਨਾ ਵਿੱਚ ਕਹਿ ਦੇਵੇ ਬਸ ਹੁਣ, ਨਾ ਵਿੱਚ ਬੰਦ ਹੋ ਗਈ, ਫਿਰ ਕਹਿ ਦੇਵੇ ਚੱਲ ਪਵੀ। ਕਿਸੇ ਨੇ ਕਹਿ ਤਾ ਵੀ ਹੱਥ ਵਾਲਾ ਕਰਾ ਦੋ ਸਾਡੇ, ਉਹ ਹੁਣ ਉਹ ਉੱਥੇ ਮਾਰ ਫੜ ਕੇ ਦੁਨੀਆ ਦੂਰੋਂ ਦੂਰੋਂ ਆਉਂਦੀ ਹੈ ਆਪਣੇ ਮਾਤਾ ਰਾਣੀ ਤੇ, ਮਸ਼ਹੂਰ ਹੈ ਉਹ ਸੀ ਇੰਨਾ। ਸਾਡੇ ਕੋਲ ਤਾਂ ਬਹਿੰਦਾ ਸੀ, ਸਾਨੂੰ ਤਾਂ ਕਹਿੰਦੇ ਸੀ ਹੈ ਉਹ ਕੁਛ ਨੀ, ਸਮਝੇ ਨੀ। ਬਖਤੌਰ ਸਿੰਘ ਨੌ ਸੀ, ਇਰਾਦ ਨੀ ਸੀ ਉਹਦੇ, ਉਹਦੇ ਭਾਣਜੇ ਨੇ ਹੁਣ ਉੱਥੇ, ਕਹਿੰਦੇ ਉਹਦੇ ਹੱਥ ਵਾਲਾ ਕਰਾ ਲੈ। ਉਹ ਬੈਠਾ ਚਾਚਾ ਸਾਡਾ, ਉਹ ਬੈਠਾ ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਹੋਰ ਅਨਪੜ੍ਹਤਾ ਸੀ ਉਹ। ਮਾਂ ਦਾਦੀ ਸਾਡੀ ਕਹਿੰਦੀ ਉਹਨੂੰ ਵੀ ਅਮਰ ਸਿਆ ਭਾਈ, ਇਹ ਸਾਰੇ ਲੋਕ ਕਹਿੰਦੇ ਨੇ ਤੂੰ ਜਾਇਆ, ਦੋ ਕੁ ਵਾਰ ਤਾਂ ਬੋਲਿਆ ਜੀ, ਤੀਜੀ ਚੌਥੀ ਵਾਰ ਨੂੰ ਕਹਿੰਦਾ ਮਾਂ ਵੀ ਜਿਹਨੇ ਦਿੱਤਾ ਜੇ ਉਹਨੇ ਨੀ ਬਚਾਇਆ ਨੂੰ ਕੋਈ ਬਚਾ ਨੀ ਸਕਦਾ, ਕਾਹਨੂੰ ਤੂੰ ਮੇਰਾ ਧਰਮ ਤੋੜਦੀ ਰਹਿਣ ਦੇ, ਵਾਹਿਗੁਰੂ ਵਾਹਿਗੁਰੂ ਕਰੋ, ਤੁਸੀਂ ਯਕੀਨ ਕਰ ਲਓ। ਬਸ ਇੱਕ ਦੋ ਮਿੰਟੇ ਹੋਏ ਨੇ ਜਾਤੇ ਬਾਅਦ ਐਸੀ ਨਵੇਂ ਚੱਲੀ, ਨਵੀਂ ਖੜੀ ਹੋ ਨੀ। ਜਦੇ ਹੀ ਉਹ ਕਹਿੰਦਾ ਹਕੀਮ ਕੋਲ ਖੜੇ ਸੀ, ਜਾ ਕੇ ਸੀ ਛੋਟੇ ਛੋਟੇ, 12 ਸਾਲ ਦੀ ਮੇਰੀ ਉਮਰ ਸੀ, ਉਹ ਕਹਿੰਦਾ ਨਵਜ ਚੱਲ ਪਈ, ਮੁੜ ਕੇ ਨਵਜ ਨੀ ਬੰਦ ਹੋਈ। ਉਹਦਾ ਟੈਸਟ ਇਹ ਸੀ, ਗੱਲ ਕੁਛ ਵੀ ਨਹੀਂ ਸੀ, ਇਹ ਹੁੰਦਾ ਯਕੀਨ। ਕਹਿੰਦਾ ਮੈਂ ਨਹੀਂ ਜਾਣਾ ਕਿਤੇ ਹੋਰ ਗੁਰੂ ਨੂੰ ਛੱਡ ਕੇ, ਮੁੰਡਾ ਬਚੇ ਜਾਂ ਨਾ ਬਚੇ, ਇਹ ਹੁੰਦਾ ਨਿਸ਼ਚਾ ਦ੍ਰਿੜ। ਇਹ ਲੋਕ ਕੀ ਜਾਣਨ ਇਹਨਾਂ ਗੱਲਾਂ ਨੂੰ, ਹੋੜਾ ਹੈ ਸੋ ਹੋਏਗੋ। ਇਸ ਗੱਲ ਤੇ ਉਹਨੇ ਸਾਰਾ ਦਾਦੂ ਦਾ ਦਾਦੂ ਗ੍ਰੰਥ ਉਹਨੇ ਸੁਣ ਲਿਆ ਸੀ, ਸਾਰਾ ਸੁਣ ਲਿਆ ਸੀ ਸਣੇ ਕਥਾ, ਉਹ ਬਾਅਦ ਚ ਕਿਵੇਂ ਮੰਨ ਜਾਂਦਾ, ਪਾਠ ਹੋ ਚੁੱਕਿਆ ਸੀ ਸਾਡੇ ਪਹਿਲਾਂ, 3-4 ਮਹੀਨੇ ਪਾਠ ਹੁੰਦਾ ਰਿਹਾ ਉੱਥੇ, ਕਥਾ ਸੁਣੀ ਰੋਜ਼, ਅਰਥ ਕਰਕੇ ਪੰਡਿਤ ਵੀ ਆਉਂਦੇ ਤੇ ਸੁਣ, ਸਾਰੇ ਬ੍ਰਾਹਮਣ ਬਹਿੰਦੇ ਸੀ ਸੁਣ ਨੂੰ, ਕਈ ਪੰਡਿਤ ਆ ਔਕਾ ਸਿਗਰਟਾਂ ਛੱਡ ਗਏ ਪੀਣ ਤੇ, ਸੁਣ ਕੇ 10 ਗ੍ਰੰਥ ਸੁਣ ਕੇ ਸਿੱਖ ਬਣ ਗਏ, ਅੱਖਾਂ ਖੁੱਲ ਗਈਆਂ ਉਹਨਾਂ ਦੀਆਂ। ਇਹਨਾਂ ਨੂੰ ਕੀ ਪਤਾ ਕੀ ਹੈ, ਮੂਰਖਾਂ ਨੂੰ ਕੀ ਪਤਾ ਕੀ ਹੈ, ਨਾ ਇਹਨਾਂ ਨੂੰ ਆਦਿ ਦਾ ਪਤਾ, ਨਾ 10 ਦਾ ਪਤਾ ਵੀ ਕੀ ਹੈ। ਜਾ ਕੇ ਪੁੱਛ ਲਵੇ ਜਿਹਨੂੰ ਸ਼ੰਕਾ ਹੈ।
ਲਗਨ ਸ਼ਗਨ ਤੇ ਰਹਿਤ ਨਿਰਾਲਮ ਹੈ ਜੇ ਕਥਾ ਜਗਤ ਮੈਂ ਮਾਲਮ।
ਸਾਰੇ ਸੰਸਾਰ ਨੂੰ ਪਤਾ ਹੈ ਇਸ ਗੱਲ ਦਾ, ਇਹ ਨਹੀਂ ਵੀ ਕਿਸੇ ਨੂੰ ਪਤਾ ਨਹੀਂ ਕਿ ਲਗਨ ਸ਼ਗਨ ਕੁਛ ਨਹੀਂ ਕਰਦੇ। ਲਗਨ ਸ਼ਗਨ ਦੇ ਉੱਤੇ ਤਾਂ ਜਿਹੜੇ ਛੋਟੇ ਨੇ ਨਾ, ਪੂਰੇ ਗਿਆਨੀ ਨਹੀਂ ਹਨ, ਤਰਕਸ਼ੀਲ ਨੇ, ਉਹਨਾਂ ਨੇ ਵੀ ਅਟੈਕ ਕੀਤਾ, ਉਹਨਾਂ ਨੇ ਗੁਰਧਰ ਕਵੀ ਰਾਜਾ ਅਟੈਕ ਕਰਦਾ, ਸੀਤਾ ਦੇ ਵਿਆਹ ਤੇ ਕਰਦਾ, ਰਾਮ ਚੰਦਰ ਦੇ ਤੇ ਮੁਨੀ ਵਿਸ਼ੇਸ਼ ਸੇ ਪੰਡਤ ਗਿਆਨੀ ਸੋਧ ਕੇ ਲਗਨ ਧਰੀ। ਮੁਨੀ ਵਿਸ਼ੇਸ਼ ਰਾਮਚੰਦਰ ਦਾ ਜਿਹੜਾ ਗੁਰੂ ਹੈ ਉਹਨੇ ਲਗਨ ਧਰੀ ਹੋਵੇ ਰਾਮਚੰਦਰ ਦੇ ਵਿਆਹ ਦੀ। ਤੇ ਇਦੋਂ ਸਹਾ ਜਿਹੜਾ ਲਗਨ ਕੌਣ ਸੋਧ ਲੂ ਵਧੀਆ, ਉਹ ਤੋਂ ਵਧੀਆ ਕੌਣ ਸੋਧੂਗਾ। ਸੋਧ ਕੇ ਲਗਨ ਧਰੀ ਸੀਤਾ ਹਰਣ ਮਰਨ ਦਸ ਰਥ ਕੋ ਬਣ ਮੈਂ ਬਿਪਤੀ ਪੜੀ। ਫਿਰ ਆਹ ਕੁਛ ਕਿਉਂ ਹੋਇਆ, ਸੀਤਾ ਹਰਣ ਹੋਈ ਦਰਅਸਲ ਮਰ ਗਿਆ ਦਸਰਥ, ਉਹਦੇ ਵਿਆਹ ਤੋਂ ਬਾਅਦ ਹੀ ਹੋਈਆਂ ਨੇ ਨਾ ਗੱਲਾਂ, ਤੈਨੂੰ ਕਲੈਸ਼ਣੀ ਹੋਸੀ ਆਈ ਉਹਨੂੰ ਮਾਤਾ ਕਹਿੰਦੇ ਹੋ ਤੁਸੀਂ। ਇਹ ਲਗਨ ਨੀ ਉਹਦੇ ਠੀਕ ਹੋਈ, ਕਾਰਨ ਕੀ ਹੈ ਦੱਸੋ? ਕਿਸੇ ਨੇ ਜਵਾਬ ਨੀ ਦਿੱਤਾ, ਲਗਨ ਵੀ ਨਹੀਂ ਛੱਡੀ। ਬਨਵੇਂ ਬਿਪਤੀ ਪੜੀ ਸੀਤਾ ਕੋ ਹਰ ਲੈ ਗਏ ਰਾਵਣ ਸਵਰਨ ਲਮਕ ਛੱਡੀ। ਉਹ ਤਾਂ ਇਹਨਾਂ ਦੇ ਹਿੰਦੂ ਆ ਗੱਲ ਕਹਿੰਦੇ ਨੇ, ਲਗਨ ਫਿਰ ਚੱਲਦੀ ਹੈ। ਪੰਚਾਇਤਾਂ ਕਿਹਾ ਸਰਮੱਥੇ, ਇਹ ਵੀ ਠੀਕ ਹੈ, ਉਹ ਵੀ ਠੀਕ ਹੈ, ਪਰ ਲਗਨ ਵੀ ਠੀਕ ਹੈ, ਉਹ ਵੀ ਠੀਕ ਹੈ, ਪੰਤਾਲਾ ਫਿਰ ਉੱਥੇ ਹੀ ਹੈ। ਇਹ ਸੰਸਾਰੀ ਲੋਕ ਇਦਾਂ ਹੀ ਕਰ ਦਿੰਦੇ ਨੇ, ਕਿਉਂਕਿ ਉਹ ਡਰਾ ਦਿੰਦੇ ਨੇ, ਡਰਪੋਕ ਹੁੰਦੇ ਨੇ, ਡਰਪੋਕ ਡਰ ਜਾਂਦੇ ਨੇ। ਕੀ ਪੜਦਾ ਦੇਖੋ ਨਾਮਦੇਵ ਕੀ ਕਹਿ ਰਿਹਾ, ਬਾਹਮਣ ਕੇ ਕਰ ਰਾਂਡੀ ਅੱਛਾ ਹੈ, ਰਾਜੇ ਕਰ ਸਾਂਢੀ ਅੱਛਾ ਹੈ, ਘੁਮਾਰ ਕੇ ਕਰ ਹਾਂਡੀ ਅੱਛਾ ਹੈ। ਘੁਮਾਰ ਦੇ ਕਹਿੰਦੇ ਕਰ ਹਾਂਡੀ ਤੌੜੀ ਹੁੰਦੀ ਹੈ, ਜੇ ਘੁਮਾਰ ਦੇ ਦੀ ਤੌੜੀ ਮਿਲੂ ਹੋਰ ਕਿੱਥੋਂ ਮਿਲੂ, ਘੁਮਾਰ ਤੌੜੀਆਂ ਬਣਾਉਂਦਾ। ਰਾਜੇ ਦੇ ਘਰ ਹਥਣੀ ਹੁੰਦੀ ਹੈ, ਹਥਣੀ ਸਾਂਢੀ, ਉਹ ਹਾਥੀ ਹੁਣ ਰਾਜਾ ਦੇ ਹੀ ਹੋਣੇ ਨੇ, ਗਰੀਬ ਆਦਮੀ ਕਿਵੇਂ ਰੱਖ ਲੂ, ਜੇ ਹੋਰ ਕਿਤੇ ਨਾ ਮਿਲੇ ਭਾਈ ਹੱਥ ਨੀ ਉੱਥੇ ਦੇਖਿਓ ਜਾ ਕੇ, ਜੇ ਵਿਧਵਾ ਔਰਤ ਕਿਤੇ ਨਾ ਮਿਲੇ ਬਾਹਮਣ ਦੇ ਦੇਖਿਓ। ਇਹ ਕਿਉਂ, ਉਹ ਬਾਹਮਣ ਦਾ ਲਗਨ ਕੱਢਦਾ, ਉਹਦੇ ਵਿਧਵਾ, ਲੋਕਾਂ ਦੇ ਲਗਨ ਕੱਢਦਾ ਵਿਧਵਾ, ਤੇਰੇ ਸਾਰਿਆਂ ਨਾਲੋਂ ਜ਼ਿਆਦਾ ਨੇ, ਇਹ ਕਿਉਂ ਨੇ, ਸਵਾਲ ਇਹ ਸੀਗਾ। ਹਾਂ ਵੀ ਲਗਨ ਕੱਢਦਾ ਲੋਕਾਂ ਵਾਸਤੇ, ਵੀ ਭਾਈ ਮੁੰਡਾ ਜਿਹੜਾ ਜੋੜਾ ਸਲਾਮਤ ਰਹੇ, ਵਿਘਨ ਨਾ ਪਵੇ, ਤੇਰੇ ਹੀ ਘਰ ਰਾਂਡੀਆਂ ਦਾ ਘੇਰ ਲੈ, ਹੋਰ ਵੀ ਹੋਵੇ ਚਾਹੇ ਨਾ ਹੋਵੇ, ਰਾਂਡੀ ਤੁਹਾਡੇ ਜ਼ਰੂਰ ਹੁੰਦੀ ਹੈ। ਕਿਉਂ ਹੁੰਦੀ ਹੈ? ਤੁਸੀਂ ਤਾਂ ਲਗਨ ਲੋਕਾਂ ਨੂੰ ਦੱਸਦੇ ਹੋ, ਜੇ ਤਾਂ ਇਸ ਪੰਕਤੀ ਦੀ ਇਸ ਤਰੀਕੇ ਨਾਲ ਵਿਆਖਿਆ ਹੁੰਦੀ ਜਿਵੇਂ ਉਹਨੇ ਕਹੀ ਹੈ ਮਾਲਕ ਨੇ, ਫਿਰ ਤਾਂ ਅਸਰ ਕਰਦੀ, ਅੱਜ ਤਾਂ ਕੁਛ ਹੋਰ ਕਰਤੇ। ਬਾਹਮਣ ਕੇ ਕਰ ਰਾਂਡੀ ਕਿਉਂ ਕਿਹਾ? ਬਾਹਮਣ ਫਿਰ ਦੂਜਾ ਵਿਆਹ ਨਹੀਂ ਹੁਣ ਦਿੰਦਾ, ਪੜ੍ਹਨ ਨਹੀਂ ਦੂਏ ਤੋਂ ਬਿਠਾਲ ਦੇ, ਕੋਈ ਬਿਠਾਲ ਦੇਵੇ, ਔਰ ਇਹ ਅਪਰਾਧ ਹੈ, ਪਾਪ ਹੈ, ਇਹ ਪਾਪ ਹੈ। ਜਿਸ ਤਰ੍ਹਾਂ ਲਾਗੇ ਸੋਈ ਜਾਣੇ, ਇਹ ਪਾਪ ਨੇ ਮਾਰ ਲਏ ਬਾਹਮਣ, ਲੋਕਾਂ ਨੂੰ ਲੁੱਟਣ ਦਾ ਵੀ ਪਾਪ ਹੈ, ਆਹ ਵੀ ਪਾਪ ਹੈ। ਕੋਈ ਪੁੰਨ ਕਰਮ ਦਾ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੁੰਦਾ, ਪਾਪ ਕਰਮ ਦਾ ਪਤਾ। ਇਹ ਆਏ ਸੀ ਵੀ ਇਹ ਨੀਚ ਨੇ, ਇਹਨਾਂ ਨੂੰ ਇੱਥੋਂ ਪਾਣੀ ਨਹੀਂ ਭਰਨ ਦੇਣਾ, ਇਹਨਾਂ ਨੂੰ ਨਾਮ ਨਹੀਂ ਦੇਣਾ, ਇਹਨੂੰ ਰੱਬ ਨਾਲ ਜੁੜਨਾ ਨਹੀਂ ਦੇਣਾ, ਇਹ ਵੀ ਅਪਰਾਧ ਹੈ, ਇਹਨਾਂ ਨੇ ਅਪਰਾਧ ਹੈ ਕੀਤੇ ਨੇ। ਤਾਂ ਹੀ ਛਤਰੀਆਂ, ਇਹਨਾਂ ਵਾਲਾ ਕੰਮ ਛਤਰੀਆਂ ਕੋਲ ਆ ਗਿਆ, ਇਹ ਤਾਂ ਪਰਮੇਸ਼ਰ ਨੇ ਭਰੋਸਾ ਹੀ ਛੱਡਤਾ। ਸੱਤਰ ਸਭਾ ਕਰਤਾ ਪੇਪਰ ਕੀ ਇਹਦੇ ਸੈਂਟਰ ਚ ਆਊਗਾ, ਇਹਦੇ ਵਿਚਾਲੇ ਤਿੰਨ ਸਵਈਏ ਨੇ। ਦਸਮ ਪਾਤਸ਼ਾਹ ਨੇ ਕਿਹਾ ਵੀ ਪਰਮੇਸ਼ਰ ਨੇ ਹੁਣ ਤੂੰ ਡਿਊਟੀ ਤੁਹਾਨੂੰ ਦੇ ਦਿੱਤੀ ਪੜਤਾਲੀ, ਧਰਮ ਦਾ ਪ੍ਰਚਾਰ ਕਰਨਾ ਤੁਸੀਂ ਉਹ ਕਰੋ, ਇਹਨਾਂ ਤੇ ਵਿਸ਼ਵਾਸ ਨਾ ਕਰਿਓ, ਛੱਡੋ ਇਹਨਾਂ ਨੂੰ। ਧਰਮ ਦੇ ਨਾਂ ਤੇ ਸਿੰਘ ਫਸਾ ਦਿੰਦੇ, ਲੜਨਾ ਛਤਰੀਆਂ ਨੂੰ ਪੈਂਦਾ ਸੀ, ਸਿੰਘ ਇਹ ਫਸਾ ਦਿੰਦੇ ਨੇ, ਇਹਨਾਂ ਕਿਹੜਾ ਲੜਨ ਵਾਲਾ ਹੀ ਫੈਨੀਆ, ਹਰੇ ਰਾਮ ਹੀ ਕਰਨਾ ਬਾਅਦ ਚ, ਹਰੇ ਹਰੇ ਹੀ ਕਰਨਾ, ਮਰਨ ਵਾਲੇ ਨੇ ਮੂਹਰੇ, ਮਰਨ ਵਾਲੇ ਹੋਰ ਨੇ। ਹਾਂਜੀ,
ਹੈ ਇਹ ਕਥਾ ਜਗਤ ਮੈਂ ਮਾਲਮ,
ਇਹ ਕਥਾ ਸਾਰਿਆਂ ਨੂੰ ਪਤਾ ਹੈ, ਕੋਈ ਲੁਕੀ ਹੋਈ ਗੱਲ ਨਹੀਂ ਹੈ ਕਿ ਜਿਹੜੇ ਹੈ ਲਗਨ ਵਿਚਾਰ ਹੈ ਸਭ ਬਕਵਾਸ ਹੈ, ਕੁਛ ਨੀ ਇਹਦੇ ਪਿੱਛੇ। ਫਿਰ ਵੀ ਨਹੀਂ ਲੋਕ ਜੇ ਹਟਦੇ, ਫਿਰ ਮੂਰਖ ਨਹੀਂ ਤਾਂ ਹੋਰ ਕੀ ਨੇ। ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੈ, ਉਹਨੇ ਪਤਾ ਵੀ ਸੰਖਿਆ ਖਾਊ ਤਾਂ ਮਰ ਜਾਂਦਾ, ਜੇ ਖਾਊਗਾ ਫਿਰ ਉਹਨੇ ਭਾਈ ਮਰਨਾ ਹੀ ਹੈ। ਕਹਿੰਦਾ ਵੀ ਸਲਫਾਸ ਖਾ ਲਈ, ਮਰਨ ਖਾਤਰੇ ਖਾਧੀ ਹੈ। ਜਿਹੜੇ ਲਗਨ ਸਗਨ ਮੰਨਦੇ ਨੇ ਸਲਫਾਸ ਖਾਣ ਦੇ ਬਰਾਬਰ ਹੈ ਉਹ, ਕਿਉਂ ਸਿੱਖੀ ਗਈ ਨਾ, ਸਿੱਖੀ ਗਈ ਫਿਰ ਤਾਂ ਮਰਿਆ ਮਰਾਇਆ ਹੀ ਹੈ। ਮਾਇਆ ਮਿਲੀ ਨਾ ਰਾਮ,
ਜੰਤਰ ਮੰਤਰ ਤੰਤਰ ਨਾ ਰਝਾਇਆ,
ਜੰਤਰ ਮੰਤਰ ਤੰਤਰ ਨਾਲ ਕਦੇ ਤੈਨੂੰ ਕਿਸੇ ਨੇ ਖੁਸ਼ ਨਹੀਂ ਕਰਦਾ, ਤਿੰਨੇ ਹੀ ਘਟਤੇ। ਜੰਤਰ ਮੰਤਰ ਤੰਤਰ ਸਿੱਖਾਂ ਚ ਬੜਿਆ ਪਿਆ, ਸਾਧ ਤਾਂ ਬਿਲਕੁਲ ਹੀ ਮਾਰੇ ਪਏ ਨੇ। ਅਸਲ ਜੰਤਰ ਮੰਤਰ ਤੰਤਰ ਸਾਧ ਪਹਿਲਾਂ ਕਰਦੇ ਆਏ ਨੇ, ਹਿੰਦੂ ਨੇ, ਸਿੱਖ ਨਹੀਂ ਹਨ। ਜੇ ਸਿੱਖ ਹੁੰਦੇ ਆ ਜੰਤਰ ਮੰਤਰ ਤੰਤਰ ਇੱਥੇ ਲਿਖਿਆ ਹੋਇਆ, ਇਹ ਛੱਡ ਦਿੰਦੇ। ਜਿਹੜੇ ਬਾਣੀ ਨੂੰ ਇੱਕ ਸ਼ਬਦ ਨੂੰ ਲੈ ਕੇ ਲਗਾਤਾਰ ਪੜ੍ਹਦੇ ਨੇ ਉਹ ਮੰਤਰ ਜਾਪ ਹੈ, ਉਹਨੂੰ ਵੀ ਮੰਤਰ ਜਾਪ ਕਹਿੰਦੇ ਨੇ। ਇਹ ਸਾਰੇ ਹੀ ਸੰਤ ਕਰਦੇ ਨੇ, ਕਰਾਉਂਦੇ ਨੇ। ਇਹ ਧਿਆਨ ਨਾਲ ਸੁਣ ਲੈਣ, ਹੁਣ ਜੇ ਇਹਨਾਂ ਨੂੰ ਪਤਾ ਨਹੀਂ ਸੀ ਵੀ ਆਹ ਲਿਖਿਆ ਹੋਇਆ, ਆਪ ਪੜ੍ਹ ਲੈਣ। ਜੰਤਰ ਮੰਤਰ ਤੰਤਰ ਸਿੱਖੀ ਚ ਪ੍ਰਮਾਣ ਮਨਜ਼ੂਰ ਨਹੀਂ ਹੈ, ਪਖੰਡਵਾਦ ਹੈ, ਇਹ ਪਖੰਡਵਾਦ ਹੈ, ਇਹਦੇ ਨਾਲ ਕੱਖ ਵੀ ਨਹੀਂ ਮਿਲਣ ਵਾਲਾ। ਹਾਂ ਦੁਕਾਨਦਾਰੀ ਚੱਲ ਸਕਦੀ ਹੈ ਤੁਹਾਡੀ, ਜੋ ਝੂਠ ਹੈ, ਝੂਠ ਬੋਲਣਾ ਪਾਪ ਹੈ, ਪਰ ਦੁਕਾਨਦਾਰੀ ਚੱਲਦੀ ਹੈ ਝੂਠ, ਝੂਠ ਬੋਲ ਕੇ ਲੋਕ ਠੱਗੀਆਂ ਮਾਰਦੇ ਨੇ। ਜਿਹੜਾ ਪੇਟ ਹੈ ਨਾ ਇਹਦੀ ਪੂਰਤੀ ਵਾਸਤੇ ਤਾਂ ਠੀਕ ਹੈ, ਪਰ ਇਹਦੇ ਬਿਨਾਂ ਵੀ ਹੋਈ ਜਾਂਦੀ ਹੈ ਲੋਕਾਂ ਦੀ, ਜਿਹੜੇ ਨਹੀਂ ਝੂਠ ਬੋਲਦੇ। ਫਿਰ ਕਿਹੜਾ ਹੁੰਦੀ ਨਹੀਂ, ਪਰ ਉਹਨਾਂ ਦਾ ਵਿਸ਼ਵਾਸ ਹੈ। ਜੰਤਰ ਮੰਤਰ ਸਿੱਖੀ ਦੇ ਵਿੱਚ ਦੂਰ ਦੂਰ ਵੀ ਨਹੀਂ ਆ ਸਕਦਾ, ਸਿੱਖੀ ਦੀ ਜੂਹ ਦੇ ਵਿੱਚ, ਕਿਉਂਕਿ ਜੰਤਰ ਮੰਤਰ ਤਾਂ ਖੜਾ ਕਿਹਦੇ ਖੜਾ, ਹੁਕਮ ਦੇ ਵਿਰੋਧ ਚ ਖੜਾ ਹੈ ਜੰਤਰ ਮੰਤਰ। ਤੂੰ ਐਂ ਕਰੇਗਾ ਮੈਂ ਹੋਰ ਨਹੀਂ ਦਿੰਦਾ, ਇਹ ਤਿੰਨੇ ਚੀਜ਼ਾਂ ਵਿਰੋਧ ਖੜੀਆਂ, ਜੰਤਰ ਮੰਤਰ ਤੰਤਰ ਔਰ ਪਹਿਲਾਂ ਲਗਨ ਵਿਚਾਰ, ਉਹਦੇ ਹੁਕਮ ਦੇ ਵਿਰੋਧ ਖੜੀਆਂ ਨੇ। ਤੁਹਾਨੂੰ ਹੁਕਮ ਦੇ ਵਿਰੋਧ ਖੜੀਆਂ ਕਰ ਦੇਣਗੀਆਂ ਇਹ ਸਾਰੀਆਂ ਚੀਜ਼ਾਂ। ਡਿਫੈਂਸ ਉਧਰ ਹੁਕਮ ਬਾਹਰ ਕਰਦਾ, ਤੁਸੀਂ ਡਿਫੈਂਸ ਤੇ ਖੜੇ ਹੋ ਵੀ ਆ ਜਾਣ ਦਾ ਹੁਕਮ ਨੂੰ ਅਸੀਂ ਦੇਖ ਲਾਂਗੇ, ਮੰਤਰ ਪੜ੍ਹ ਤੂੰ, ਉਹ ਹੈ ਗੱਲ। ਇਹ ਹੁਕਮ ਦਾ ਵਿਰੋਧ ਹੈ ਤਿੰਨੇ ਚੀਜ਼ਾਂ, ਇਹ ਦੋਏ ਲਾਈਨਾਂ ਜਿਹੜੀਆਂ ਨੇ ਨਾ, ਪੂਰਾ ਹੈ, ਪੂਰੇ ਦਾ ਪੂਰਾ ਇਹ ਹੁਕਮ ਦਾ ਵਿਰੋਧ ਕਰਨ ਕਰਾਉਂਦੀਆਂ ਨੇ ਉੱਤੇ। ਜੇ ਕੋਈ ਕਹੇ ਹੁਕਮ ਮੁੜ ਜੂ ਜੰਤਰ ਮੰਤਰ ਤੰਤਰ ਨਾ, ਨਾ ਨਹੀਂ ਮੁੜਨਾ। ਰਜਾਇ ਦਾ ਮਤਲਬ ਇਹ ਹੈ, ਇਹ ਨਹੀਂ ਮੁੜਨਾ ਹੁਕਮ, ਇਹ ਭੁਲੇਖੇ ਜਿਹੇ ਰਹਿ ਜਾਓ। ਹੁਕਮ ਵਰਤ ਜਾਣਾ, ਤੁਸੀਂ ਹੁਕਮ ਦੇ ਵਿਰੋਧੀ ਮੰਨੇ ਜਾਣਾ। ਤਲਵਾਰ ਚੱਲ ਜਾਣੀ ਹੈ, ਕੁਛ ਨੀ ਤੁਹਾਡਾ ਹੁਕਮ ਇਹਨਾਂ ਨੇ ਉਹਦਾ ਰੋਕਣਾ, ਪਾਣਾ ਵਰਤ ਜਾਣਾ, ਤੁਸੀਂ ਅਪਰਾਧੀ ਬਣ ਜਾਣਾ ਹੁਕਮ ਦੇ ਖਿਲਾਫ ਹੋ ਕੇ। ਮਿਲਣ ਨੂੰ ਕੀ ਹੈ, ਮਿਲਣ ਨੂੰ ਆਹੀ ਹੈ ਹੁਕਮ ਦਾ ਵਿਰੋਧ ਕਰਨ ਨੂੰ। ਸਿੱਖੀ ਛੁੱਟ ਜਾਣੀ ਹੈ, ਦਾਗੀ ਹੋ ਜਾਣਾ, ਔਰ ਉਹ ਜਿਹਦੇ ਪਾਸ ਤੇ ਤੁਸੀਂ ਇਹ ਜੰਤਰ ਮੰਤਰ ਕੀਤਾ ਉਹਦਾ ਕੱਖ ਵੀ ਨਹੀਂ ਮਿਲਣਾ, ਮਿਲਣਾ ਕੁਝ ਵੀ ਨਹੀਂ।
ਨੁਕਸਾਨ ਜ਼ਰੂਰ ਹੈ, ਫਾਇਦਾ
ਨੁਕਸਾਨ ਜ਼ਰੂਰ ਹੈ, ਫਾਇਦਾ ਕੋਈ ਵੀ ਨਹੀਂ। ਹੁਕਮ ਦੇ ਵਿਸ਼ਵਾਸ ਨਹੀਂ ਰਿਹਾ, ਸੱਚ ਦਾ ਵਿਰੋਧ ਕਰਤਾ, ਪਾਣਾ ਮੰਨਿਆ ਨਹੀਂ, ਹੰਕਾਰੀ ਬਣ ਗਏ, ਰੋਕ ਦਾਂਗੇ, ਰੁਕਿਆ ਹੈ ਨਹੀਂ, ਰੁਕਿਆ ਹੈ ਨਹੀਂ। ਹਾਂਜੀ,
ਭੇਖ ਕਰਤ ਕਿਨੂੰ ਹੁਣ ਹੈ ਪਾਇਆ,
ਬਾਕੀ ਰਹਿ ਗਏ ਭੇਖ ਵਾਲੇ, ਜਿਹੜੇ ਜੰਤਰ ਮੰਤਰ ਕਰਦੇ ਨੇ ਸੰਤ ਬੈਠੇ ਨੇ, ਸੁਣ ਲੈਣ ਸੰਤ ਚਾਰ ਕਲੇ ਨੇ, ਉਹਨਾਂ ਦੇ ਮਤਲਬ ਦੀ ਨੇ, ਇਹ ਸੰਤਾਂ ਦੇ ਮਤਲਬ ਦੀ ਨੇ ਚਾਰ ਪੰਜ ਕਲੇ ਨੇ। ਜਿਹੜੇ ਭੇਖ ਕਰਦੇ ਨੇ ਭੇਖ, ਸਾਰੇ ਆ ਗਏ, ਨਿਹੰਗ ਸਿੰਘ ਵੀ ਵਿੱਚੇ ਆ ਗਏ, ਸਾਰੇ ਭੇਖ ਵਾਲੇ ਆ ਗਏ, ਅਸੀਂ ਕਿਸੇ ਦੀ ਕਾਹਦੇ ਗੱਲ ਕਰੀਏ ਹੁਣ, ਹਿੰਦੂਆਂ ਦੀ ਕਾਹਨੂੰ ਗੱਲ, ਜਾਂ ਹਿੰਦੂ, ਇਹ ਸਾਡਾ ਮਤ ਹੋਰ ਹੈ, ਉਹਨਾਂ ਦਾ ਆਪਣਾ, ਉਹ ਜੋ ਮਰਜ਼ੀ ਕਰਨ। ਜਦ ਅਸੀਂ ਉਹਨਾਂ ਚੋਂ ਅੱਡ ਬਣਾਉਣੀ ਸੀ ਨਾ ਆਪਣੀ ਪਾਰਟੀ, ਸਿੱਖੀ ਕੱਢਣੀ ਸੀ ਉਹਨਾਂ ਚੋਂ, ਜਦ ਅਸੀਂ ਉਹ ਗੱਲਾਂ ਕਰ ਦਿੱਤੇ, ਹੁਣ ਤਾਂ ਸਾਡੇ ਚ ਖੋਟ ਬਥੇਰੀ ਰਲ ਗਈ। ਇਸ ਮੋੜ ਚ ਅਸੀਂ ਸ਼ੁੱਧ ਕਰਨਾ। ਹਾਂ ਇਹ ਗੱਲ ਸੁਣ ਕੇ ਹਿੰਦੂਆਂ ਚ ਜੇ ਕੋਈ ਆਜੂ ਠੀਕ ਹੈ, ਸਾਡੀ ਨਿਗਾਹ ਤਾਂ ਸਾਰੇ ਹੀ ਸਿੱਖ ਨੇ, ਹਿੰਦੂ ਇਹ ਕਹਿੰਦੇ ਹੋਣੇ ਨੇ ਆ ਸਾਡੇ ਬਾਅਦ ਤਾਂ ਸਾਰੇ ਹੀ ਸਿੱਖ ਨੇ, ਜਿਹੜਾ ਗੁਰਬਾਣੀ ਮੰਨ ਲਵੇ ਸਿੱਖਾ ਨਾ ਮੰਨੇ ਨਾ ਹਿੰਦੂ ਹੈ, ਗੁਰਬਾਣੀ ਦੀ ਨਿਗਾਹ ਸਾਰੇ ਹੀ ਸਿੱਖ ਨੇ। ਸਿੱਖਿਆ ਜਿਹੜਾ ਲੈਂਦਾ ਸਿੱਖਿਆ ਨਹੀਂ ਲੈਂਦਾ ਉਹ ਜੋ ਮਰਜ਼ੀ ਬਣ ਜਾਵੇ ਚਾਹੇ ਈਸਾਈ ਕਹੇ ਆਪਣੇ ਆਪ ਨੂੰ, ਅਸੀਂ ਤਾਂ ਉਹਨੂੰ ਕੁਛ ਨਹੀਂ ਕਹਿੰਦੇ, ਸਿੱਖ ਤਾਂ ਹੈ ਨਹੀਂ, ਜੋ ਮਰਜ਼ੀ ਉਹ ਜੋ ਮਰਜ਼ੀ ਬਣੇ ਉਹ ਆਪਣੇ ਆਪ ਨੂੰ ਸਿੱਖ। ਗੁਰੂ ਕਹਿੰਦਾ ਸਿੱਖ ਨਹੀਂ ਤੂੰ ਹੈਗਾ, ਗੁਰੂ ਇਹ ਨਹੀਂ ਕਹਿੰਦਾ ਤੂੰ ਮੁਸਲਮਾਨ ਹੈ, ਗੁਰੂ ਇਹ ਨਹੀਂ ਕਹਿੰਦਾ ਤੂੰ ਈਸਾਈ ਹੈ, ਗੁਰੂ ਕਹਿੰਦਾ ਮਨਮੁਖ ਹੈ ਤੂੰ, ਬਸ ਤੂੰ ਆਪਣੇ ਆਪ ਦਾ ਜੋ ਮਰਜ਼ੀ ਨੂੰ ਰੱਖ ਲੈ, ਸਿੱਖ ਕਹੀ ਜਾ ਭਰਮ ਪਾਲ ਲੈ ਸਿੱਖੀ ਦਾ ਤਾਂ ਵੀ ਕੋਈ ਗੱਲ ਨਹੀਂ, ਗੁਰੂ ਤਾਂ ਰਿਜੈਕਟ ਕਰ ਦੇਣ, ਗੁਰੂ ਨੇ ਤਾਂ ਕਹਾਂ ਰਿਜੈਕਟ ਕਰ ਦੇਣ, ਤੂੰ ਭਰਮ ਪਾਲ ਰੱਖ ਸਿੱਖੀ ਦਾ ਕੋਈ ਗੱਲ ਨੀ ਪਾਲ ਰੱਖ।
ਭੇਖ ਕਰਤ ਕਿਹਨੂੰ ਉਹਨੇ ਪਾਇਆ,
ਭੇਖ ਨਾਲ ਕਿਸੇ ਨੇ ਮਾਇਆ ਨੀ ਅੱਜ ਸਹੀ, ਭੇਖ ਕਰਤ ਕਿਹਨੂੰ ਨਹੀਂ ਪਾਇਆ, ਦੇਖੋ ਜਦ ਉਹਦਾ ਹੀ ਕੋਈ ਭੇਖ ਨਹੀਂ, ਭੇਖੀ ਨੂੰ ਭੇਖ ਵਾਲਾ ਕਿਵੇਂ ਪਾਲੂਗਾ, ਭੇਖੀ ਨੂੰ ਪਾਉਣ ਵਾਸਤੇ ਭੇਖੀ ਹੋਣਾ ਪਊਗਾ, ਪਾਣੀ ਚ ਪੱਥਰ ਸੁੱਟਦੀ ਹੈ ਜਿਉਂਦਾ ਤਿਉਂ ਪਿਆ ਰਹਿੰਦਾ, ਭਾਰੀ ਭਾਵੇਂ ਹੋ ਜਾਵੇ ਹੌਲਾ ਨਹੀਂ ਹੁੰਦਾ, ਜੇ ਪੱਥਰ ਨੂੰ ਪਾਣੀ ਸੁੱਟਦੀ ਹੈ ਨਾ ਪੱਥਰ ਪਾਣੀ ਚ ਘੁਲ ਜੂਗਾ, ਡੁੱਬਿਆ ਪਿਆ ਰਹੂ ਵਿੱਚ, ਜੇ ਪਾਣੀ ਚ ਪਾਣੀ ਸੁੱਟਦੀ ਹੈ ਫਿਰ ਪੱਥਰ ਨੂੰ ਜਾਂ ਮਰਜ਼ੀ ਕੱਢ ਲਓ ਪਾਣੀ ਚ ਪਿਆ, ਪਾਣੀ ਚ ਪਾਣੀ ਸੁੱਟਦੀ ਹੈ ਫਿਰ, ਜੇ ਉਹਦੇ ਵਿੱਚ ਭੇਦ ਹੋਣਾ ਉਹ ਜਿਹਾ ਹੀ ਹੋਣਾ ਪਊ ਜਿਹਾ ਜਾਓ, ਭੇਖੀ ਦਾ ਹੈ ਪੱਥਰ, ਜਿਹੜਾ ਮੈਂ ਭੇਖੀ ਆ ਪੱਥਰ ਹੈ ਉਹ ਸਿਰਫ ਉਹ ਹੈ ਪਾਣੀ, ਨਾਨਕ ਲੀਨ ਪਿਓ ਗੋਬਿੰਦ ਸਿੰਘ ਜੋ ਪਾਣੀ ਸੰਗ
ਪਾਣੀ,
ਐ ਜੇ ਜਾ ਉਹ ਹੈ ਉਹ ਜਿਹਾ ਹੀ ਬਣਨਾ ਪਊਗਾ ਜੇ ਉਹਦੇ ਚ ਮਿਲਣਾ। ਭੇਖੀ ਜਿਹੜਾ ਹੈਗਾ ਉਹ ਨਹੀਂ ਮਿਲ ਸਕਦਾ ਕਦੇ ਵੀ ਜਿੰਨਾ ਚਿਰ ਭੇਖ ਦੀ ਉਹਦੀ ਮਾਨਤਾ ਖਤਮ ਨਹੀਂ ਹੁੰਦੀ, ਕਹੂੰ ਨਾ ਭੇਖ ਬੀਜੋ ਅਲੇਖ ਬੀਜ ਬੀਜੂ, ਉੱਥੇ ਅਕਾਲ ਥੋੜਾ ਕੁਝ ਕਿਹਾ ਹੋਇਆ, ਕੋਈ ਵੀ ਭੇਖ ਹੋਵੇ ਚਾਹੇ ਖਾਲਸੇ ਵਾਲਾ ਵੀ ਹੋਵੇ ਉਹ ਕਹਿੰਦਾ ਮੇਰੇ ਤੇ ਕੋਈ ਅਸਰ ਨਹੀਂ ਹੈ ਇਸ ਭੇਖ ਦਾ, ਆ ਜਿਹੜਾ ਆਪਣਾ ਭੇਖ ਹੈ ਇਹਦਾ ਵੀ ਕੋਈ ਅਸਰ ਨਹੀਂ, ਐਵੇਂ ਭੁਲੇਖੇ ਹੀ ਰਹਿਣ ਰਹੇ ਵੀ ਖਾਲੀ ਸਾਡੇ ਵਾਲਾ ਭੇਖ ਸਾਰਿਆਂ ਨੂੰ ਸ੍ਰੇਸ਼ਟ ਹੈ, ਭੇਖ ਦਾ ਕੋਈ ਅਸਰ ਨਹੀਂ, ਕਿਸੇ ਵੀ ਭੇਖ ਦਾ ਅਸਰ ਨਹੀਂ ਹੈ ਕੋਈ, ਇਸ ਕਰਕੇ ਭੇਖ ਨਹੀਂ ਵਰਦੀ ਹੈ, ਖਾਲਸਾ ਕਾਲਪੁਰ ਕੀ ਫੌਜ ਹੈ ਨਾ ਕੋਈ ਤਾਂ ਵਰਦੀ ਹੋਣੀ ਹੋਈ ਹੈ, ਇਹ ਤਾਂ ਵਰਦੀ ਹੈ ਭੇਖ ਨਹੀਂ ਹੈਗਾ, ਇਹ ਭੇਖ ਧਰਮ ਦਾ ਹੁੰਦਾ ਵਰਦੀ ਹੁੰਦੀ ਹੈ ਜੰਗ ਕਰਨ ਦੀ, ਵੀ ਆਪਣੇ ਬੰਦੇ ਦੀ ਪਛਾਣ ਰਹੇ ਕਿਤੇ ਉਹਦੇ ਹੀ ਨਾ ਲੱਗ ਜਾਏ ਆਪਣੀ ਗੱਲ, ਤੀਰ ਗੋਲੀ ਜੋ ਵੀ ਮਾਰਦੇ ਨਾ ਉਹ ਜੋ ਟੀਮਾਂ ਖੇਲਦੀਆਂ ਨੇ ਇੱਕ ਜੀ ਵਰਦੀ ਹੁੰਦੀ ਹੈ ਨਾ ਕਾਲੀ ਜੀ ਪਛਾਣ ਨਹੀਂ ਆਉਂਦੀ ਦੂਏ, ਬਸ ਆਹ ਹੈ ਗੱਲ ਹੋਰ ਕੁਛ ਨਹੀਂ ਹੈ, ਖਾਲਸਾ ਕਾਲਪੁਰ ਕੀ ਫੌਜ ਹੈ, ਫੌਜ ਦੇ ਭੇਖ ਨਹੀਂ ਹੁੰਦਾ ਵਰਦੀ ਹੁੰਦੀ ਹੈ, ਫੌਜ ਦੇਖੋ ਨਾ ਹਿੰਦੁਸਤਾਨ ਦੀ ਫੌਜ ਹੈ ਉਹਦੇ ਵਰਦੀ ਵੱਖਰੀ ਹੈ ਨਾ ਉਹਨੂੰ ਵਰਦੀ ਕਹਿੰਦੇ ਨੇ ਭੇਖ ਨਹੀਂ ਕਹਿੰਦੇ, ਇਸ ਕਰਕੇ ਉਹਨਾਂ ਨੇ ਫੌਜ ਹੀ ਲਿਖ ਦਿੱਤਾ, ਜੇ ਫੌਜ ਨਾ ਲਿਖਦੇ ਤਾਂ ਭੇਖ ਬਣ ਜਾਂਦਾ, ਫੌਜ ਲਿਖਣ ਦਾ ਮਤਲਬ ਇਹ ਹੈ ਵੀ ਭੇਖ ਬਣ ਜੂਗਾ, ਫਿਰ ਭੇਖ ਦੇ ਖਿਲਾਫ ਹੈ, ਇਸ ਕਰਕੇ ਜੇ ਸਾਨੂੰ ਉਹ ਕਹਿੰਦੇ ਨੇ ਜਦ ਤੁਹਾਡਾ ਵੀ ਤਾਂ ਭੇਖ ਆ ਸੀਗਾ ਸਾਡੀ ਤਾਂ ਵਰਦੀ ਹੈ, ਭੇਖ ਹੈ ਹੀ ਨੀ, ਅਸੀਂ ਧਾਰਮਿਕ ਬੰਦੇ ਹੀ ਨੀ, ਧਾਰਮਿਕ ਬੰਦੇ ਨੀ ਹੈਗੇ ਅਸੀਂ, ਨਾ ਧਾਰਮਿਕ ਅਸੀਂ ਕਿੱਥੇ ਹਾਂ, ਅਸੀਂ ਤਾਂ ਹੁਕਮ ਹੀ ਬੰਦੇ ਆ, ਧਾਰਮਿਕ ਬੰਦੇ ਨੀ ਅਸੀਂ, ਧਰਮ ਤਾਂ ਆਪਣੀ ਮਰਜ਼ੀ ਦਾ ਹੁੰਦਾ, ਅਸੀਂ ਤਾਂ ਹੁਕਮ ਹੀ ਬੰਦੇ ਹਾਂ, ਨਾਨਕ ਹੁਕਮ ਹੀ ਬੰਦਾ ਹੈ, ਧਾਰਮਿਕ ਬੰਦੇ ਹੋਰ, ਧਾਰਮਿਕ ਤੁਸੀਂ ਹੋਵੋਗੇ ਬਾਕੀ ਸਾਰੇ, ਸਾਨੂੰ ਨੀ ਪਤਾ ਧਰਮ ਧਰਮ ਕੀ ਹੈ, ਧਰਮ ਦੇ ਵਿੱਚ ਤਾਂ ਪੁੰਨ ਪਾਪ ਹੁੰਦਾ, ਅਸੀਂ ਨੀ ਜਾਣਦੇ ਪੁੰਨ ਪਾਪ ਕੀ ਹੁੰਦਾ, ਧਰਮ ਦੇ ਵਿੱਚ ਤਾਂ ਪੁੰਨ ਸਾਰੇ ਧਰਮ ਪੁੰਨ ਪਾਪ ਹੁੰਦੇ ਨੇ, ਅਸੀਂ ਨੀ ਪੁੰਨ ਪਾਪ ਬੰਦੇ, ਸਾਨੂੰ ਤਾਂ ਪਤਾ ਨੀ ਕੀ ਧਰਮ ਹੁੰਦਾ, ਇਹਦਾ ਹੁਕਮ ਹੀ ਬੰਦੇ ਆ ਬਸ। ਜੇ ਸਾਡੇ ਕੋਲ ਮਰ ਗਿਆ ਤਾਂ ਵੀ ਉਹਨੇ ਮਾਰਿਆ।